करना। हर वक्त खालसा सो जो करे नित जन, खालसा सो जो चढ़े तरंग। जड़ा हर वक्त नाम दी तरंग दे उत्ते सवारी करदा कहिंदे ओ खालसा है, जड़ा हर वक्त जंग करदा अंदरले दुश्मना दे नाल ओ खालसा है। सो इस तरह दे नाल साधना महाराज ने ईसा जी ने अपने जान समय बेअंत कष्ट रहे। कहिंदे तुसी तां समर्थ पुरश हो, इन्ना कष्ट सह रहे। कहिंदे मैं अपनी उम्मत दे पाप लै के जा रहा, भुल भुलेखे जिहड़े पाप करनगे, एक जान के करनगे, एक ते भुल भुलेखे हो जाणगे। मैं ओ सारे पापां दा दी जो सजा अपने शरीर ते कट के जा, गुरु नानक कहिंदे सुस्त पै जाणे ने। इन्हां दे वास्ते असीं इन्ना दान कीता, 20 रुपये दान दे के अज तक लंगर चल रहे। तप कीता, साडे वर्गे जिहड़े पढ़दे ही नहीं हैगे, फेल ही हुंदे ने, उन्हां दे उत्ते भी रहमत कर दित्ती। मरदाना ते गुरु नानक पातशाह जा रहे ने, एक जंगल मुक्कन च नहीं आंदा। मरदाना कहिंदा पातशाह एडे बड़े घोर बण दे विच जाने, किन्ने दिन हो गए चलदिआं नूं। कहिंदे तैनूं प्रशादे दी तां नहीं औ खाई, जंगलां च इन्ने फल ने तूं खाई जा। कहिंदा पातशाह एने गहबर बणा दे विच आप तुरे जाने हो, कोई बस्ती दा कंडा लै लो, उत्थों दी हो लो। कहिंदे मरदाने आ बणा नूं माड़े ना कह, ए माड़े ना कह, इत्थे प्रभु दे प्यारे बैठ के एक चित हो के ओहदे नाल सुरती जोड़ के आनंद माणदे। ते वड्डे वड्डे जिन्ने भी अज खई होए ने सारियां ने बणा च जाके तकलीफां सहीआं, भगतियां कीतीआं, एकांत बैठे ने, एकाग्र चित हो के प्रभु दे दर्शन नूं लोचदे। ते आपने फरमान कीता कि देवतियां दर्शन कै ताई दूख भूख तीर्थ किए, जोगी जति जुगत में रहते, कर कर भगवे भेख गए, तौ कारण साहेब रंग रते, तेरे नाम अनेकां रूप अनंता, कह न जाई तेरे गुण केते। सारे दर्शन लोचते सी पालो,
दुख भुख ते प्यासां सह के दर्शन तेरा दुखन मालका,
लिखते ने कि ए विद करत तपस्या पे दुआए ते एक रूप होएगा। ਸਵਾ ਫਰਮਾਨ ਕਰਦੇ ਆ ਕਹਿੰਦੇ ਮਰਦਾਨੇ ਆ ਦੇਵਤਿਆਂ ਦਰਸ਼ਨ ਕਹਿ ਤਾਈ ਦੂਹ ਭੂਖ ਤੀਰਥ ਕੀਏ। ਜੋਗੀ ਜਤੀ ਜੁਗਤ ਮੈਂ ਰਹਿਤੇ ਕਰ ਕਰ ਭਗਵੇਂ ਪੇ ਗਏ ਤੋ ਕਾਰਨ ਸਾਹਿਬਾ ਰੰਗ ਰਤੇ ਤੇਰੇ ਪਿਆਰ ਵਿੱਚ ਰਤਿਆ ਹੋਇਆ ਨੇ ਕੰਮ ਕੀਤੇ ਤੇਰੇ ਨਾਮ ਅਨੇਕਾਂ ਰੂਪ ਅਨੰਤਾਂ ਕਹਿਣ ਅਜਾਈ ਤੇਰੇ ਗੁਣ ਕੇਤੇ ਦਰ ਘਰ ਮਹਿਲਾ ਹਸਤੀ ਕੋਲੇ ਘਰ ਵੀ ਛੱਡਤੇ ਹਾਥੀ ਵੀ ਛੱਡਤੇ ਭਰਥਰੀ ਨੇ ਰਾਮ ਨਾਲ ਬੈਠਾ ਸੀ ਤਖ਼ਤ ਤੇ ਤੇ ਜਦੋਂ ਪਰਮੇਸ਼ੁਰ ਦੇ ਮਿਲਣ ਦੀ ਲਾਲਸਾ ਜਾਗੀ ਘਰ ਛੱਡਤਾ ਜੰਗਲ ਵਿੱਚ ਚਲੇ ਗਏ ਕਰਪਾਤੀ ਅਵਸਥਾ ਚ ਆ ਗਏ। ਕਰਪਾਤੀ ਇਹ ਹੁੰਦਾ ਜੇ ਕੋਈ ਦੇ ਗਿਆ ਤਾਂ ਖਾ ਲਿਆ ਵਸਤਰ ਦੇ ਗਿਆ ਪਹਿਨ ਲਿਆ ਨਹੀਂ ਦਿਗੰਬਰੇ ਤੁਰੇ ਫਿਰਨ। ਬਾਦਸ਼ਾਹ ਸਟੇਟਾ ਰਾਜ ਦਾ ਮਾਲਕ ਕਿੰਨਾ ਸੁਖ ਰਹਿਣਾ ਤੇ ਕਿੱਥੇ ਫਿਰ ਰਿਹਾ ਪਰਮੇਸ਼ੁਰ ਦੇ ਵਾਸਤੇ। ਗੋਪੀ ਚੰਦ ਪਦਮਣੀਆਂ ਰਾਣੀਆਂ ਨੂੰ ਛੱਡ ਕੇ ਸਭ ਕੁਛ ਛੱਡ ਕੇ ਚਲਿਆ ਗਿਆ ਪਰਮੇਸ਼ੁਰ ਦੀ ਖੋਜ ਵਿੱਚ। ਮਹਾਰਾਜ ਕਹਿੰਦੇ ਦਰ ਕਰ ਮਹਿਲਾ ਹਸਤੀ ਕੋੜੇ ਛੋਟ ਬਲੈਤ ਦੇਸ ਗਏ ਦੇਸ ਛੱਡ ਦਿੱਤੇ। ਇਬਰਾਹਿਮ ਆਦਮ ਅਫਗਾਨਿਸਤਾਨ ਦਾ ਬਲਖ ਬਖਾਰੇ ਦੇ ਰਹਿਣ ਵਾਲਾ ਆਪਦੇ ਮਨ ਵਿੱਚ ਸ਼ੌਕ ਜਾਗਿਆ ਪਰਮੇਸ਼ੁਰ ਨੂੰ ਮਿਲਣ ਦਾ। ਕਿੰਨਾ ਸੁਖ ਰਹਿਣਾ ਸੀ ਸਵਾ ਮਨ ਫੁੱਲ ਵਿਛਾ ਕੇ ਉਹ ਸੇਜ ਤੇ ਸੌਂਦਾ ਸੀ। ਇੱਕ ਦਿਨ ਇਸ ਦੀ ਮਾਲਣ ਉਹਦੇ ਮਨ ਚ ਰੋਜ਼ ਆਉਂਦਾ ਸੀ। ਇੱਕ ਦਿਨ ਮਨ ਨੇ ਐਸਾ ਉਹਨੂੰ ਕਾਬੂ ਕਰਿਆ ਕਿਉਂਕਿ ਮਨੇ ਹੈ ਮਨ ਵੱਡੇ ਤੇ ਵੱਡਾ ਬੁਰਾ ਕੰਮ ਕਰਾ ਦਿੰਦਾ ਵੱਡੇ ਤੇ ਵੱਡਾ ਚੰਗਾ ਕੰਮ ਕਰਾ ਦਿੰਦਾ। ਸੋ ਉਹਦੇ ਮਨ ਵਿੱਚ ਆਇਆ ਵੀ ਮੈਂ ਵੀ ਪਲੰਘ ਤੇ ਪੈ ਕੇ ਦੇਖਾਂ ਨੀਂਦ ਕਿਵੇਂ ਆਉਂਦੀ ਹੈ। ਉਹ ਪਲੰਘ ਦੇ ਉੱਤੇ ਫੁੱਲ ਵਿਛਾਉਣ ਤੋਂ ਬਾਅਦ ਉੱਤੇ ਪੈ ਗਈ ਪੈਂਦੀ ਨੂੰ ਇਹ ਨੀਂਦ ਆ ਗਈ। ਇਬਰਾਹਿਮ ਜਦੇ ਹੀ ਮੁੜੇ ਆਇਆ ਦੇਖਿਆ ਤਾਂ ਮੇਰੇ ਪਲੰਘ ਤੇ ਸੁੱਤੀ ਪਈ ਹੈ। ਹੰਟਰ ਚੱਕ ਲਿਆ ਮਾਰਨੇ ਸ਼ੁਰੂ ਕਰ ਦਿੱਤੇ। ਉਹ ਚੀਕਾਂ ਮਾਰਦੀ ਹੈ ਕੱਪੜੇ ਫਟ ਗਏ ਖੂਨ ਜਾ ਰਿਹਾ ਸਰੀਰ ਚੋਂ। ਜਦ ਫੇਰ ਮਾਰਿਆ ਸੱਤ ਮਾਰੇ ਤੇ ਫੇਰ ਮਾਰਦਾ ਉਹ ਹਰ ਹੱਸ ਪੈਂਦੀ ਹੈ ਨਾਲੇ ਰੋ ਪੈਂਦੀ ਹੈ ਨਾਲੇ ਉੱਚੀ ਉੱਚੀ ਹੱਸਦੀ ਹੈ। ਇਹਨੇ ਕਿਹਾ ਉਹ ਹੱਸਦੀ ਹੈ ਇਹ ਕਾਰਨ ਹੈ ਕੋਈ। ਹੰਟਰ ਰੱਖ ਦਿੱਤਾ ਕਹਿੰਦਾ ਮਾਲਣ ਰੋਣ ਦਾ ਕਾਰਨ ਮੇਰੇ ਸਮਝ ਤੇ ਆ ਗਿਆ ਹੱਸਣ ਦਾ ਨਹੀਂ ਆਇਆ। ਕਹਿੰਦੀ ਮਹਾਰਾਜ ਜਾਨ ਬਖਸ਼ੀ ਹੋਵੇ ਤਾਂ ਦੱਸਾਂ। ਕਹਿੰਦੇ ਜਾਨ ਬਖਸ਼ੀ। ਕਹਿੰਦਾ ਮਹਾਰਾਜ ਮੈਂ ਤੁਹਾਡੇ ਸੇਜਾ ਦੇ ਫੁੱਲ ਵਿਛਾਉਂਦੀ ਹਾਂ ਬੜੇ ਸਾਲ ਮੈਨੂੰ ਹੋ ਗਏ ਮੇਰਾ ਮਨ ਸਦਾ ਹੀ ਕਹਿੰਦਾ ਸੀ ਵੀ ਕਿਵੇਂ ਨੀਂਦ ਆਉਣੀ ਹੋਣੀ ਹੈ। ਕਹਿੰਦੀ ਮੈਂ ਥੱਕੀ ਹੋਈ ਸੀ ਪੈ ਗਈ ਨੀਂਦ ਆ ਗਈ ਪਤਾ ਨਹੀਂ 5 ਮਿੰਟ ਪਈਆਂ ਜਾਂ 2 ਮਿੰਟ ਜਾਂ ਘੰਟਾ ਮੈਨੂੰ ਕੋਈ ਪਤਾ ਨਹੀਂ। ਹੰਟਰ ਮਾਰਨੇ ਕੁਦਰਤੀ ਸੀ ਮੇਰਾ ਗਲ ਲਾ ਦੇਣਾ ਤੁਹਾਡਾ ਕੁਦਰਤੀ ਸੀ ਕਿਉਂਕਿ ਮੈਂ ਗੁਸਤਾਖੀ ਕੀਤੀ ਹੈ। ਇਸ ਕਰਕੇ ਜਦ ਹੰਟਰ ਤੁਸੀਂ ਮਾਰਦੇ ਸੀ ਮੈਂ ਰੋਂਦੀ ਸੀ ਪੀੜ ਹੁੰਦੀ ਸੀ ਆਹ ਦੇਖੋ ਖੂਨ ਵਗ ਰਿਹਾ ਸਾਰੇ ਸਰੀਰ ਤੋਂ ਫਿਰ ਹੱਸੀ ਕਿਉਂ। ਕਹਿੰਦੀ ਮੈਂ ਕਿਹਾ ਮਨਾ ਤੂੰ ਤਾਂ ਚੱਲ ਤਾਂ ਮਰ ਜਾਏਗੀ ਤਾਂ ਕੋਈ ਫਰਕ ਨਹੀਂ ਹੈ ਹੋਰ ਮਾਰ ਲੂ 50 ਮਾਰ ਲੂ 100 ਮਾਰ ਲੂ ਚਮੜੀ ਉਧਰ ਜਾਏਗੀ ਪਰ ਜਿਹੜਾ ਰਾਜਾ ਸਾਲਾਂ ਵਧੀ ਹੈ ਇਸ ਦੇ ਉੱਤੇ ਪਿਆ ਇਹਨੂੰ ਕਿੰਨੀ ਸਜ਼ਾ ਦਰਗਾਹ ਜਾ ਕੇ ਮਿਲੇਗੀ। ਇੰਨੀ ਉਹ ਗੱਲ ਸੁਣਦੀ ਸਵਾਰ ਹੰਟਰ ਰੱਖ ਦਿੱਤਾ ਮਾਲਣ ਦੇ ਪੈਰੀਂ ਹੱਥ ਲਾ ਅੱਖਾਂ ਖੁੱਲ ਗਈਆਂ ਆਪਣਾ ਮਹਿਲ ਉਪਰਾ ਲੱਗਣ ਲੱਗ ਗਿਆ ਆਪਣਾ ਰਾਜ ਉਪਰਾ ਲੱਗਣ ਲੱਗ ਗਿਆ। ਦਰਬਾਰ ਬੁਲਾ ਲਿਆ ਵਜ਼ੀਰ ਬੁਲਾ ਲਏ ਸਭ ਬੁਲਾ ਲਏ ਐਡੀ ਸੱਟ ਖਾਧੀ ਹਿਰਦੇ ਦੇ ਅੰਦਰ ਵੈਰਾਗ ਜਿਹਨੂੰ ਕਹਿੰਦੇ ਨੇ ਵੈਰਾਗ ਹੋ ਗਿਆ ਤੀਬਰ ਤਰ ਤਮ ਵੈਰਾਗ। 9 ਕਿਸਮ ਦਾ ਵੈਰਾਗ ਹੁੰਦਾ ਸਭ ਤੋਂ ਆਖਰੀ ਵੈਰਾਗ ਹੁੰਦਾ ਤੀਬਰ ਤਰ ਤਮ ਵੈਰਾਗ। ਸੋ ਰਾਜਕੁਮਾਰ ਨੂੰ ਵਜ਼ੀਰ ਨੂੰ ਸੰਭਾਲ ਕੇ ਸਭ ਕੁਛ ਕਹਿਣ ਲੱਗੇ ਹੁਣ ਮੈਂ ਤਾਂ ਅੱਲਾ ਦੀ ਯਾਦ ਵਿੱਚ ਜਾਣਾ ਅੱਲਾ ਦੇ ਦੀਦਾਰ ਕਰੇ ਬਗੈਰ ਨਹੀਂ ਮੁੜਨਾ ਥਾਂ ਥਾਂ ਖੋਜਦਾ ਫਿਰਦਾ ਕੈਲਾਸ਼ ਪਰਬਤ ਤੇ ਗਿਆ। ਅਖੀਰ ਫਿਰਦਾ ਫਰਾਂਦਾ ਕਬੀਰ ਸਾਹਿਬ ਕੋਲ ਆ ਗਿਆ। ਕਬੀਰ ਸਾਹਿਬ ਕਹਿਣ ਲੱਗੇ ਇਬਰਾਹਿਮ ਤੂੰ ਰਾਜਾ ਹੈ ਮੈਂ ਇੱਕ ਗਰੀਬ ਜਲਾ ਹਾਂ ਸਾਡੇ ਘਰ ਤਾਂ ਮੈਨੂੰ ਸ਼ਿਕਾਇਤ ਕਰਦੇ ਨੇ ਘਰ ਵਾਲੇ ਕਿ ਸਾਨੂੰ ਛੋਲੇ ਚੱਬਣ ਨੂੰ ਦਿੰਦਾ ਤੇ ਉਹਨੂੰ ਰੋਟੀਆਂ ਜਿੰਨੀਆਂ ਬਣੀਆਂ ਹੁੰਦੀਆਂ ਸਾਧ ਨੂੰ ਖਿਲਾ ਦਿੰਦਾ ਜੇ ਕੋਈ ਆ ਜਾਂਦਾ ਸਾਨੂੰ ਕਹਿੰਦਾ ਧਰਤੀ ਤੇ ਬਹਿ ਜਾਓ ਉਹਨਾਂ ਨੂੰ ਮੰਜੇ ਦੇ ਦਿੰਦਾ ਤੇ ਮੈਂ ਤਾਂ ਇੰਨਾ ਗਰੀਬ ਹਾਂ ਤੂੰ ਰਾਜਾ ਹੈ ਆਪਣਾ ਦੋਹਾਂ ਦਾ ਕਿਵੇਂ ਨਿਭੇਗੀ। ਕਹਿਣ ਲੱਗਿਆ ਮਹਾਰਾਜ ਮੈਂ ਗਰੀਬ ਤੋਂ ਗਰੀਬ ਹੋ ਕੇ ਨੰਗਾ ਲਾ ਮੈਨੂੰ ਮੇਰੇ ਤੇ ਕਿਰਪਾ ਕਰੋ ਸੇਵਾ ਦੀ ਇਜਾਜ਼ਤ ਦੇ ਦਿੱਤੀ 6 ਸਾਲ ਲੰਘੇ ਸੇਵਾ ਕਰਦੇ। ਮਾਤਾ ਲੋਈ ਜੀ ਕਹਿਣ ਲੱਗੀ ਕਿ ਸਵਾਮੀ ਜੀ ਦੇਖੋ 6 ਸਾਲ ਹੋ ਗਏ ਰਾਜ ਛੱਡ ਕੇ ਆਇਆ ਤੁਸੀਂ ਇਹਨੂੰ ਅਜੇ ਤੱਕ ਗੁਰਮੰਤਰ ਨਹੀਂ ਦਿੱਤਾ। ਕਹਿੰਦੇ ਅਜੇ ਇਹ ਪਵਿੱਤਰ ਨਹੀਂ ਹੋਇਆ ਅੰਦਰ ਮੈਲ ਹੈ ਇਹਦੇ। ਕਹਿੰਦੇ ਕਿਵੇਂ ਪਤਾ ਲੱਗੇ ਮੈਲ ਹੈ? ਕਹਿੰਦੇ ਜਦੋਂ ਨਹਾ ਕੇ ਆਏਗਾ ਘਰ ਦਾ ਕੂੜਾ ਸੁੱਟਣੀ ਉੱਤੇ ਇਹਦੇ ਕੋਠੇ ਤੇ ਖੜੀ ਹੋ ਗਈ। ਫੇਰ ਜਿਹੜਾ ਕੁਛ ਬੋਲੂ ਮੈਨੂੰ ਦੱਸੀ। ਉਸ ਵੇਲੇ ਕੂੜਾ ਸਿੱਟਦਾ ਨਹਾ ਕੇ ਆਇਆ, ਇਕਦਮ ਉੱਤੇ ਨੂੰ ਦੇਖਿਆ ਮੂੰਹ ਚੋਂ ਮੱਲੋ ਮੱਲੀ ਨਿਕਲ ਗਿਆ। ਕਹਿੰਦਾ ਹੁੰਦਾ ਮੈਂ ਆਪਣੇ ਰਾਜ ਸਵਾਦ ਦਿਖਾਉਣ ਦਾ ਸਿੱਟਣ ਵਾਲੀ, ਮੇਰੇ ਤੇ ਸਿੱਟ ਦਿੱਤਾ ਕੂੜਾ। ਜੇ ਮੈਂ ਬੰਦਗੀ ਕਰਨ ਆ ਗਿਆ ਤਾਂ ਮੈਂ ਰਾਜਾ ਤਾਂ ਹੈਗਾ ਹੀ, ਰਾਜ ਤਾਂ ਮੈਂ ਛੱਡਿਆ ਨਹੀਂ ਅਜੇ, ਮੈਂ ਤਾਂ ਰੱਬ ਨੂੰ ਮਿਲਣ ਆਇਆ। ਸਾਰੀ ਗੱਲ ਦੱਸਤੀ। ਕਹਿੰਦੇ ਅੱਜ ਤਾਂ ਜਿਉਂਦਾ ਹੈ ਲੋਈ, ਇਹ ਮਰਿਆ ਹੋਇਆਂ ਦਾ ਰਾਹ ਹੈ, ਜਿਉਂਦਿਆਂ ਦਾ ਨਹੀਂ ਹੈ, ਮੁਰਦਿਆਂ ਦਾ ਹੈ। ਮੁਰਦਾ ਜਿਹੜਾ ਹੈ ਉਹ ਜੀਵ ਜਿਉਂਦਾ ਮਰ ਜਾਂਦਾ, ਫਿਰ ਰੱਬ ਦੇ ਘਰ ਜਿਉਂਦਾ ਹੋ ਜਾਂਦਾ, ਸਦਾ ਵਾਸਤੇ ਅਮਰ ਜੀਵਨ ਪ੍ਰਾਪਤ ਹੋ ਜਾਂਦਾ। 6 ਸਾਲ ਹੋਰ ਲੰਘੇ, ਕਬੀਰ ਸਾਹਿਬ ਕਹਿਣ ਲੱਗੇ ਹੁਣ ਕਿਵੇਂ ਲੱਗਦਾ ਹੈ? ਕਹਿੰਦੀ ਮੈਂ ਨੀ ਮਹਾਰਾਜ ਜਾਣਦੀ, ਤੁਸੀਂ ਦੇਖੋ ਆਪਣਾ ਹਿਸਾਬ ਕਿਤਾਬ। ਕਹਿੰਦੇ ਅੱਜ ਫੇਰ ਕੂੜਾ ਪਾਈ, ਫੇਰ ਪਾਤਾ ਉੱਪਰ ਨੂੰ ਦੇਖਿਆ, ਕਹਿੰਦਾ ਮਾਤਾ ਕਿੱਡਾ ਉਪਕਾਰ, ਤੂੰ ਤਾਂ ਮੇਰੇ ਉੱਤੇ ਕੇਸਰ ਬਣਾ ਦਿੱਤਾ, ਸੰਤਾਂ ਦੀ ਧੂੜ ਮੇਰੇ ਉੱਤੇ ਪਾ ਦਿੱਤੀ, ਮੇਰੇ ਵਰਗੇ ਪਾਪੀ ਦੇ ਉੱਤੇ ਐਡੀ ਬੜੀ ਕਿਰਪਾ, ਨੱਚਣ ਲੱਗ ਗਿਆ, ਵਜਤ ਚ ਆ ਗਿਆ। ਉਸ ਵੇਲੇ ਦੱਸਿਆ ਕਬੀਰ ਨੂੰ ਵੀ ਉਹ ਤਾਂ ਨੱਚੀ ਜਾਂਦਾ, ਪੈਰ ਨੀ ਲੱਗਦਾ ਧਰਤੀ ਤੇ, ਐਸੀ ਕਰੰਟ ਉਹਦੇ ਅੰਦਰ ਪੈਦਾ ਹੋਈ ਹੋਈ ਹੈ, ਪਤਾ ਹੀ ਨੀ ਲੱਗਦਾ। ਉਹਦਾ ਤਾਂ ਚਿਹਰਾ ਹੋਰੇ ਰੰਗ ਦਾ ਹੋ ਗਿਆ, ਲਾਲ ਰੰਗ ਦਾ ਹੋਇਆ ਪਿਆ। ਕਬੀਰ ਸਾਹਿਬ ਗਏ ਜਾ ਕੇ ਬੁੱਕਲ ਚੱਲੇ ਗਏ, ਉਪਦੇਸ਼ ਕਰ ਦਿੱਤਾ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਉਪਦੇਸ਼ ਸੁਣਾ ਦਿੰਦਾ, ਜੀਵ ਤੇ ਬ੍ਰਹਮ ਦੀ ਏਕਤਾ ਕਰਾ ਦਿੰਦਾ, ਸਾਰੀਆਂ ਰਿਧੀਆਂ ਸਿੱਧੀਆਂ ਦੇਤੀਆਂ ਪੂਰਾ ਕਰਦਾ। ਮਹਾਰਾਜ ਕਹਿੰਦੇ ਛੱਡ ਕੇ ਗਏ ਦਰ ਕਰ ਮਹਿਲਾ ਹਸਤੀ ਕੋੜੇ, ਛੋਟ ਬਲਾਇਤ ਦੇਸ ਗਏ, ਪੀਰ ਪੈਗੰਬਰ ਸਾਲਕ ਸਾਧਕ ਛੋਟੀ ਦੁਨੀਆਂ ਥਾਏ ਪਏ। ਦੁਨੀਆਂ ਨੂੰ ਛੱਡਤਾ, ਇੱਕ ਦੁਨੀਆਂ ਦੇ ਵਿੱਚ ਰਹਿ ਕੇ ਦੁਨੀਆਂ ਨੂੰ ਛੱਡਣਾ ਹੈ, ਇੱਕ ਦੁਨੀਆਂ ਤੋਂ ਕਿਨਾਰਾ ਕਸ਼ੀ ਕਰਕੇ ਦੁਨੀਆਂ ਨੂੰ ਛੱਡ ਦੇਣਾ। ਸਾਧ ਸਹਿਜ ਸੁਖ ਰਸ ਕਸ ਤਜੀਅਲੇ, ਕਾਪੜ ਛੋਟੇ ਚਮੜ ਲੀਏ। ਫੇਰ ਨੀ ਉਹ ਕਹਿੰਦੇ ਵੀ ਸਬਜ਼ੀ ਚ ਲੂਣ ਹੋਰ ਪਾ ਦੇ, ਫੇਰ ਨੀ ਕਹਿੰਦੇ ਤੜਕਾ ਲਾ ਕੇ ਦੇ, ਇਹ ਸਾਰੀਆਂ ਚੀਜ਼ਾਂ ਜਿਉਂਦੀਆਂ ਦੀਆਂ ਨੇ। ਜਦੋਂ ਦੂਜੇ ਪਾਸੇ ਜਿਉਂਦਾ ਹੋ ਜਾਂਦਾ ਫਿਰ ਰਸ ਕਸ ਛੱਡ ਦਿੰਦਾ, ਅੰਦਰ ਇਹ ਇੰਨਾ ਜ਼ਬਰਦਸਤ ਰਸ ਹੁੰਦਾ ਰਸ ਦੀ ਲੋੜ ਹੀ ਨਹੀਂ ਰਹਿੰਦੀ, ਸਭ ਸਵਾਦ ਛੱਡ ਦਿੰਦਾ ਹੈ। ਸਾਧ ਸਹਿਜ ਸੁਖ ਰਸ ਕਸ ਤਜੀਏ ਲਈ, ਸੁਖ ਵੀ ਛੱਡ ਦਿੱਤੇ, ਕੱਪੜੇ ਵੀ ਛੱਡ ਦਿੱਤੇ, ਛੋਟੇ ਚਮੜ ਲੀਏ, ਚਮੜੀਆਂ ਪਾ ਲੀਆਂ, ਖੱਲਾਂ ਪਹਿਨ ਲੀਆਂ। ਦੁਖੀਏ ਦਰਦ ਬੰਦ ਦੇ ਰਹੇ, ਨਾਮ ਰਤੇ ਦਰਵੇਸ਼ ਪਏ। ਨਾਮ ਦੇ ਵਿੱਚ ਪਿਆਰ ਦੇ ਵਿੱਚ ਆਏ ਹੋਏ ਫਿਰ ਉਹਨਾਂ ਨੂੰ ਲੋਕ ਦਰਵੇਸ਼ ਕਹਿੰਦੇ ਨੇ। ਖੱਲੜੀ ਖੱਪੜੀ ਲੱਕੜੀ ਚਮੜੀ ਸਿਕਾ ਸੋਤ ਤੋਤੀ ਕੀਨੀ, ਬੇਅੰਤ ਕਿਸਮ ਦੇ ਸਾਹਿਬਾ ਤੈਨੂੰ ਰਜਾਉਣ ਵਾਸਤੇ ਭੇਖ ਕਰੇ ਨੇ। ਤੂੰ ਸਾਹਿਬ ਹੋ ਸਾਂਝੀ ਤੇਰਾ, ਹੁਣ ਮੈਂ ਨਾਨਕ ਜਾਤ ਕੈਸੀ, ਮੈਂ ਵੀ ਤੇਰਾ ਇੱਕ ਸਵਾਂਗੀ ਹੈ। ਸਵਾਂਗ ਤਾਂ ਸਾਰੇ ਹੀ ਹੁੰਦੇ ਨੇ, ਕੱਪੜੇ ਸਾਰੇ ਲਾ ਦੋ ਉਹ ਵੀ ਭੇਖ ਹੈ, ਕੱਪੜੇ ਪਾ ਕੇ ਸਿਰ ਦੇ ਉੱਤੇ ਪਟਕਾ ਬੰਨ ਲਓ ਉਹ ਵੀ ਭੇਖ ਬਣ ਜਾਂਦਾ, ਕੁਛ ਕਰ ਲਓ ਭੇਖ ਹੀ ਬਣ ਜਾਂਦਾ ਸਾਰ। ਫਿਰ ਕਹਿਣ ਲੱਗੇ ਮਰਦਾਨਿਆ ਜੰਗਲਾਂ ਨੂੰ ਨਿੰਦਣਾ, ਇਹਨਾਂ ਦੇ ਵਿੱਚ ਆ ਕੇ ਪਰਮੇਸ਼ਰ ਦੇ ਪ੍ਰਭੂ ਦੇ ਪਿਆਰਿਆਂ ਨੇ ਬੜੀਆਂ ਭਾਰਿਆ ਤਪੱਸਿਆ ਕੀਤੀਆਂ ਨੇ ਤੇ ਪ੍ਰਭੂ ਦੇ ਦਰ ਤੇ ਪ੍ਰਵਾਨ ਹੋਏ ਨੇ। ਜਿਨ੍ਹਾਂ ਨੇ ਵੀ ਕਾਲਣਾ ਕਰ ਲਈਆਂ ਨੇ ਉਹ ਸੰਸਾਰ ਦੇ ਤਾਰਕ ਜਹਾਜ਼ ਬਣ ਗਏ ਨੇ। ਜਿਨ੍ਹਾਂ ਕਰਨੀਆਂ ਮੁਸ਼ਕਤਾਂ ਪਾਰੀ ਦੁਨੀਆਂ ਉਹਨਾਂ ਪਿੱਛੇ ਛੁੱਟਦੀ, ਕਰਨੀਆਂ ਮੁਸ਼ਕਤਾਂ ਪਾਰੀ ਦੁਨੀਆਂ ਉਹਨਾਂ ਪਿੱਛੇ ਛੁੱਟਦੀ। ਲੱਖਾਂ ਕਰੋੜਾਂ ਦੇ ਬੰਧਨ ਛੁੱਟ ਗਏ ਉਹਨਾਂ ਦੇ ਪਿੱਛੇ ਲੱਗ ਕੇ ਜਿਹਨਾਂ ਨੇ ਮੁਸ਼ਕਤਾਂ ਕਰ ਲਈਆਂ ਨਾਮ ਜਪੇ। ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਮਸਤੂਆਂ ਵਾਲੇ ਆਪ ਨੂੰ ਬਰਾਗ ਲੱਗਿਆ, ਆਪ ਛਾਉਣੀ ਤੋਂ ਨੌਂ ਕਠਾ ਕੇ ਪਹਾੜ ਤੋਂ ਪਹਿਲਾਂ ਇਹ ਹੋਇਆ ਕਿ ਗੁਰੂ ਦਸ਼ਮੇਸ਼ ਪਿਤਾ ਜਿਸ ਥਾਂ ਤੇ ਸਮਾਏ ਨੇ ਨੰਦੇੜ ਸਾਹਿਬ ਹਜ਼ੂਰ ਸਾਹਿਬ ਉੱਥੇ ਚੱਲਣਾ ਹੈ ਤੇ ਜਾਣਾ ਪੈਦਲ ਤੇ ਸ਼ਬਦ ਦੀ ਸਵਾਰੀ ਕਰੀ, ਦਿਨ ਰਾਤ ਨਾਮ ਜਪਦੇ ਨੇ ਤੇ ਐਸਾ ਸੀ ਕਿ ਸੌ ਸੌ ਮੀਲ ਰੋਜ਼ ਲੰਘ ਜਾਂਦੇ ਸੀ। ਜੰਗਲਾਂ ਚ ਲੰਘੇ, ਉੱਥੇ ਗਏ, ਬੜੇ ਵਿਰਾਗ ਦੇ ਅੰਦਰ ਲਗਨ ਲੱਗੀ ਹੋਈ ਹੈ। ਆਪ ਜੀ ਨੇ ਉੱਥੇ ਇਸ਼ਨਾਨ ਕਰਕੇ ਰੋੜੇ ਰੱਖ ਲੈਣੇ ਪੌਣੇ 200 ਤੇ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਦੇਣੇ। ਇੱਕ ਪਾਠ ਕਰਨਾ ਰੋੜਾ ਗੋਦਾਵਰੀ ਸਿੱਟ ਦੇਣਾ, ਦੂਜਾ ਕਰਨਾ ਸਿੱਟ ਦੇਣਾ, 175 ਰੋੜੇ ਯਾਨੀ 175 ਪਾਠ ਜਪਜੀ ਸਾਹਿਬ ਦਾ ਰੋਜ਼ ਕਰਨਾ। ਉੱਥੇ ਬੈਠ ਕੇ 125,000 ਜਪਜੀ ਸਾਹਿਬ ਦਾ ਪਾਠ ਕਰਿਆ ਇੱਕ ਸਾਲ ਤੇ 7 ਮਹੀਨੇ ਚ। ਉੱਥੋਂ ਆਪ ਨਗੀਨਾ ਘਾਟ ਚਲੇ ਗਏ, ਨਗੀਨਾ ਘਾਟ ਤੋਂ ਆਪ ਸ਼ਿਕਾਰ ਘਾਟ ਚਲੇ ਗਏ। ਨਗੀਨਾ ਘਾਟ ਰਹਿ ਕੇ 125,000 ਪਾਠ ਕਰਿਆ ਆਪਣੇ ਜਪਜੀ ਸਾਹਿਬ ਦਾ। ਉੱਥੇ ਚਲੇ ਗਏ, ਉੱਥੇ 3 ਮਹੀਨੇ ਰਹੇ, 25,000 ਪਾਠ ਉੱਥੇ ਕਰੇ। ਫੇਰ ਆਪ ਜਦੋਂ ਪਹਾੜ ਪੰਨੂ ਵੱਲ ਫੇਰ ਆ ਗਏ, ਕਲਰ ਕਨੋਹੇ ਆਏ, ਉੱਥੇ ਮਨ ਚ ਆਇਆ ਵੀ ਮੈਂ ਸਾਧਨਾ ਅਖੰਡ ਸਾਧਨਾ ਕੀਤੀ ਜਾਵੇ। ਪਹਿਲੀ ਵਾਰੀ 40 ਦਿਨ ਵਾਸਤੇ ਬੈਠ ਗਏ, ਨਾ ਕੁਛ ਖਾਧਾ ਨਾ ਕੁਛ ਪੀਤਾ, ਬੜੇ ਯਤਨ ਕੀਤੇ। ਪਹਿਲਾਂ ਹੀ ਖੁਰਾਕ ਘਟਾਉਣੀ ਸ਼ੁਰੂ ਕਰ ਦਿੱਤੀ। ਜਦ ਦੇਖਿਆ ਵੀ ਕਈ ਦਿਨ ਹੋ ਗਏ ਪ੍ਰਸ਼ਾਦਾ ਛਕੇ ਨੂੰ, ਫੇਰ ਅਰਦਾਸਾ ਕਰਕੇ ਅੰਦਰ ਬੈਠ ਕੇ ਅਖੰਡ ਜਾਪ ਚ ਲੱਗ ਗਈ। ਜਿੱਥੇ ਊਂਗ ਨਾ ਭੁੱਖ ਹੈ, ਉੱਥੇ ਨਾ ਊਂਗ ਹੈ ਨਾ ਭੁੱਖ ਹੈ, ਦੋਵੇਂ ਚੀਜ਼ਾਂ ਨਹੀਂ ਹੋਇਆ ਕਰਨੀ। ਪਹਿਲੀ ਵਾਰੀ 40 ਦਿਨ, ਦੂਸਰੀ ਵਾਰੀ ਫੇਰ ਕਹਿਣ ਲੱਗੇ ਪ੍ਰੇਮੀਆਂ ਨੂੰ, ਜਿਹੜੇ ਸੇਵਾ ਕਰਦੇ ਸੀ, ਮਾਈ ਸੀ ਭਾਗਬਰੀ, ਵਜ਼ੀਰ ਸਿੰਘ ਸੀ, ਕਹਿਣ ਲੱਗੇ ਪ੍ਰੇਮੀਓ, ਹੁਣ ਸਾਡਾ ਜੀ ਕਰਦਾ ਵੀ ਅਸੀਂ 6 ਮਹੀਨੇ ਨਾ ਕਿਸੇ ਨਾਲ ਬੋਲੀਏ। ਕਹਿੰਦੇ ਮਹਾਰਾਜ ਕੁਛ ਛਕੋ। ਅੱਗੇ ਸਰੀਰ ਇੰਨਾ ਨਿਰਬਲ ਹੋ ਗਿਆ ਸੀ, ਚਿਹਰਾ ਤਾਂ ਦਗਦਾ ਕਰਦਾ ਸੀ, ਸਰੀਰ ਦੀ ਹਾਲਤ ਬਹੁਤ ਖਰਾਬ ਹੋ ਗਈ। ਕਿਰਪਾ ਕਰੋ ਕੁਛ ਨਾ ਕੁਛ ਸਕੋ। ਜਦ ਬਹੁਤ ਪ੍ਰੇਮ ਦੇਖਿਆ, ਕਹਿਣ ਲੱਗੇ ਐਂ ਕਰਿਆ ਕਰੋ, ਫਿਰ ਇੱਕ ਗਲਾਸ ਦੁੱਧ ਦਾ ਤੇ ਤੀਏ ਪਹਿਰ ਇੱਕ ਸ਼ਰਦਾਈ ਦਾ ਤੇ ਦਾਲ ਦਾ ਜਾਂ ਸਬਜ਼ੀ ਦਾ ਇੱਕ ਕੌਲੀ ਰੱਖ ਲਿਆ ਕਰੋ ਬਸ। ਜਦ ਛਕ ਲਿਆ ਤਾਂ ਵੀ, ਨਾ ਛਕਿਆ ਤਾਂ ਚੱਕ ਕੇ ਲੈ ਜਾ ਕਰੋ। ਸੋ 6 ਮਹੀਨੇ ਆਪ ਇਸੇ ਤਰ੍ਹਾਂ ਕਰਦੇ ਰਹੇ। ਉੱਥੇ ਛੇਤੀ ਹੋਈ ਬਾਅਦ ਕਹਿਣ ਲੱਗੇ ਵੀ ਇਹ ਅਸੀਂ ਹੁਣ 1 ਸਾਲ ਨਹੀਂ ਕਿਸੇ ਨਾਲ ਬੋਲਣਾ। ਦੁਬਾਰਾ 1 ਸਾਲ ਵਾਸਤੇ ਫੇਰ ਬੈਠ ਗਏ। ਸੋ ਐਸੀਆਂ ਐਸੀਆਂ ਮੁਸ਼ਕਤਾਂ ਘਾਲੀਆਂ ਨਾਮ ਜਪਣਗੀਆਂ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਰ। ਪੰਜਾਬ ਦਾ ਆਧਾਰ ਕਰ ਦਿੱਤਾ, ਸਿੱਖੀ ਦਾ ਛਿੱਟਾ ਦੇ ਦਿੱਤਾ। ਸੰਤ ਮਹਾਰਾਜ ਜੀ ਜਦੋਂ ਰਾੜੇ ਸਾਹਿਬ ਆਏ ਟੱਕੀ ਦੇ ਅੰਦਰ, ਉਸ ਵੇਲੇ ਆਪਨੇ 4-4 ਫੁੱਟ ਦੇ ਟੋਏ ਪਟਾ ਤੇ। ਹੁਕਮ ਇਹ ਸੀ ਵੀ ਬੰਦਗੀ ਕਰਨੀ ਆ, ਸੌਣਾ ਸੁਣਾ ਨਹੀਂ ਹੈ ਕਿਸੇ ਨੇ। ਸੌਣ ਦਾ ਟਾਈਮ ਸਿਰਫ 11 ਵਜੇ, 11:30 ਤੋਂ ਲੈ ਕੇ 1:30 ਤੱਕ ਟਾਈਮ ਸੀਗਾ ਸੌਣ ਦਾ, ਜਿਹਨਾਂ ਨੇ ਸੌਣਾ। ਉਹਦੇ ਬਾਅਦ ਉੱਠੋ, ਉੱਠ ਕੇ ਇਸ਼ਨਾਨ ਕਰੋ, ਫੇਰ ਬੰਦਗੀ ਕਰੋ। ਸੋ ਆਪ ਨੇ ਇਸੇ ਤਰ੍ਹਾਂ ਦੇ ਨਾਲ ਬੰਦਗੀ ਕੀਤੀ। 9-9 ਮਹੀਨੇ ਦੇ ਮੌਨ ਵਰਤ ਰੱਖੇ।